ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਇਸ ਵਿਸ਼ੇ 'ਤੇ ਗੁਰਮੁਖ ਪਿਆਰੇ ਬਾਊ ਜੀਆਂ ਨੇ ਦੋ ਭਾਗ ਲਿਖੇ ਹਨ, ਜਿਸ ਵਿੱਚੋਂ ਪਹਿਲਾ ਭਾਗ ਪੜ੍ਹਿਆ ਜਾਂਦਾ ਹੈ ਜੀ। ਲੇਖ ਨੰਬਰ ਹੈ 101। ਆਓ ਪਿਆਰ ਨਾਲ ਸਰਵਨ ਕਰੀਏ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਸੂਰਜ ਦੀ ਰੌਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਧੁੱਪ ਜਾਂ ਸੂਰਜ ਦੀ ਜੀਵਨ ਰੋਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਉ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦਾ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦਾ ਹੈ, ਜਿਵੇਂ ਬਲਬ, ਪੱਖਾ, ਟਿਊਬ, ਪ੍ਰੈਸ ਆਦਿ। ਪਰ ਹਰ ਇੱਕ ਯੰਤਰ ਦੀ ਬਨਾਵਟ ਅਨੁਸਾਰ ਹੀ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਰਵ ਰਹਿਆ ਭਰਪੂਰ ਹੈ, ਅਤੇ ਹਰ ਇੱਕ ਚੀਜ਼ ਦੀ ਬਨਾਵਟ ਅਨੁਸਾਰ ਇਸ ਜੀਵਨ ਰੋਂ ਦਾ ਪ੍ਰਗਟਾਵਾ ਹੁੰਦਾ ਹੈ। ਇੱਕੋ ਇਲਾਹੀ ਜੋਤ ਅਥਵਾ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ, ਅਤੇ ਹਰ ਇੱਕ ਜ਼ਰੇ ਦਾ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਪਦਵੀ ਹੈ, ਜੀਵਨ ਰੂਪ ਹੈ, ਜੀਏ ਦਾਨ ਹੈ, ਜੀਵਨ ਹੈ। ਅਤੇ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ, ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ। ਧਿਆਨ ਦੇਣਾ ਜੀ, ਸਿਰਲੇਖ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਸੋ ਜੀਵਨ ਕੀ ਹੈ? ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ। ਜਿਵੇਂ ਬਿਜਲੀ ਦਾ ਕਰੰਟ ਕਈ ਕਿਸਮਾਂ ਦੇ ਯੰਤਰਾਂ ਵਿੱਚ ਕੰਮ ਕਰਦਾ ਹੈ, ਪਰ ਉਸ ਯੰਤਰ ਦੀ ਬਨਾਵਟ ਅਨੁਸਾਰ ਹੀ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ। ਇਸੇ ਤਰ੍ਹਾਂ ਇਲਾਹੀ ਜੀਵਨ ਰੋਂ, ਇਹ ਇਲਾਹੀ ਜੀਵਨ ਰੋਂ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ, ਅਤੇ ਇਹੀ ਇਲਾਹੀ ਜੋਤ, ਇਹ ਜੀਵਨ ਰੋਂ ਹੀ ਹਰ ਇੱਕ ਜ਼ਰੇ ਦਾ ਜੀਵਨ ਹੈ, ਇਹੀ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ। ਦੂਸਰੇ ਲਫਜ਼ਾਂ ਵਿੱਚ, ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ, ਅਤੇ ਜੀਵਨ ਹੀ ਉਸ ਜੀਵਨ ਰੋਂ, ਉਸ ਲਾਈਫ ਕਰੰਟ ਸ਼ਬਦ ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ, ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਅੰਤ ਨੂੰ ਨਾਸ਼ ਹੋਣਾ, ਜੀਵਾਂ ਦਾ ਜੰਮਣਾ ਮਰਨਾ, ਜੰਮਣਾ ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ, ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫੇਰ ਖਿੰਡ ਪੁੰਡ ਜਾਣਾ, ਇਹਨਾਂ ਸਾਰਿਆਂ ਅਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਸੋਮਾ, ਕੇਂਦਰ ਇੱਕੋ ਜੀਵਨ ਰੋਂ ਸ਼ਬਦ ਨਾਮ ਅਤੇ ਅਕਲ ਕਲਾ ਹੀ ਹੈ। ਸਾਰੇ ਜੀਵਨਾਂ ਦਾ ਆਧਾਰ ਇੱਕੋ ਜੀਵਨ ਰੋਂ ਸ਼ਬਦ ਨਾਮ ਅਤੇ ਅਕਲ ਕਲਾ ਹੀ। ਉੱਪਰਲੀਆਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਕੋਈ ਖਿੱਚ, ਚੁੱਪ ਪ੍ਰੀਤ, ਪ੍ਰੇਮ ਪਿਆਰ ਦੀ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ ਹੈ। ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ, ਤੱਤਾਂ ਦੇ ਇਕੱਠੇ ਹੋ ਕੇ ਪ੍ਰਕਾਸ਼ਿਤ ਹੋ ਕੇ ਫੇਰ ਖਿੰਡ ਪੁੰਡ ਜਾਣਾ, ਜੀਵਾਂ ਦਾ ਮਰਨਾ ਅਤੇ ਬੂਟੇ ਦਾ ਅੰਤ ਨੂੰ ਨਾਸ਼ ਹੋਣਾ, ਇਹਨਾਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ। ਉਦਾਹਰਣ ਦੇ ਤੌਰ 'ਤੇ, ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਫ ਬੱਦਲ ਬਰਫ਼ ਮੀਂਹ ਦੁਆਰਾ ਪਹਾੜਾਂ ਨਾਲਿਆਂ ਨਦੀਆਂ ਦਰਿਆਵਾਂ ਵਿੱਚ ਦੀ ਵਗਦਾ ਹੋਇਆ ਅਤੇ ਕਈ ਸ਼ਕਲਾਂ ਧਾਰਦਾ ਹੋਇਆ ਮੁੜ ਆਪਣੇ ਸ਼ੌ ਸਾਗਰ ਸਮੁੰਦਰ ਵਿੱਚ ਜਾ ਸਮਾਉਂਦਾ। ਇਸ ਲੰਮੇ ਸਫ਼ਰ ਵਿੱਚ ਪਾਣੀ ਨੇ ਕਈ ਜੀਵਨ ਭੋਗੇ ਅਤੇ ਆਖਿਰ ਆਪਣੇ ਸੋਮੇ ਨੂੰ ਆ ਹੀ ਮਿਲਿਆ। ਇਸੇ ਤਰ੍ਹਾਂ ਕਾਇਨਾਤ ਦੀ ਹਰ ਸ਼ੈ ਅਤੇ ਹਰ ਜੀਵ ਦੀ ਜੋਤ ਇਲਾਹੀ ਹੁਕਮ ਅਨੁਸਾਰ ਦੁਨੀਆ ਵਿੱਚ ਵਿਚਰਦੀ ਹੋਈ ਆਪੋ ਆਪਣਾ ਜੀਵਨ ਭੋਗਦੀ ਹੈ ਅਤੇ ਅੰਤ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ। ਇਹ ਸਾਰੀ ਜੀਵਨ ਦੀ ਕਿਰਿਆ ਹੁਕਮ ਦੀ ਅਕਹਿ ਹੈ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ। ਇਲਾਹੀ ਹੁਕਮ ਅਨੁਸਾਰ ਦੁਨੀਆ ਵਿੱਚ ਵਿਚਰਦੀ ਹੋਈ ਹਰ ਸ਼ੈ ਜੀਵ ਦੀ ਜੋਤ ਆਪੋ ਆਪਣਾ ਜੀਵਨ ਭੋਗਦੀ ਅਤੇ ਅੰਤ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ ਹੈ। ਇਹ ਸਾਰੀ ਜੀਵਨ ਦੀ ਕਿਰਿਆ ਹੁਕਮ ਦੀ ਅਕਹਿ ਹੈ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ ਜੋ ਉਸ ਨੂੰ ਆਪਣੇ ਇਲਾਹੀ ਸੋਮੇ ਵੱਲ ਸਦੀ ਵੀ ਖਿੱਚ ਪਾ ਰਹੀ। ਪਰ ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹਨ। 84 ਲੱਖ ਜੂਨਾਂ ਨੂੰ ਅਕਾਲ ਪੁਰਖ ਨੇ ਅਲਪ ਬੁੱਧੀ ਦਿੱਤੀ ਹੈ ਜਿਸ ਕਾਰਨ ਉਹ ਆਪਣੇ ਜੀਵਨ ਅਤੇ ਜੀਵਨ ਰੋਂ ਤੋਂ ਅਣਜਾਣ ਹਨ। ਇਹ ਅਣਜਾਣਪੁਣਾ ਅਥਵਾ ਅਗਿਆਨਤਾ ਵੀ ਉਹਨਾਂ ਲਈ ਅਕਾਲ ਪੁਰਖ ਦੀ ਗੁੱਝੀ ਮਿਹਰ ਹੈ ਕਿਉਂਕਿ ਇਸ ਵਿੱਚ ਉਹਨਾਂ ਦੀ ਕਲਿਆਣ ਹੈ। ਉਹ ਅਭੋਲ ਅਤੇ ਅਣਜਾਣੇ ਹੀ ਇਲਾਹੀ ਹੁਕਮ ਦੇ ਭਾਣੇ ਵਿੱਚ ਜੀਵਨ ਬਤੀਤ ਕਰਦੇ ਹਨ। ਉਹ ਸਹਿਜ ਸੁਭਾਏ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ ਅਤੇ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਅਤੇ ਨਿਹੋਰਾ ਨਹੀਂ ਕਰਦੇ। ਜੀਵਨ ਰੋਂ ਤੋਂ ਅਣਜਾਣਪੁਣਾ ਇਹ ਅਗਿਆਨਤਾ 84 ਲੱਖ ਜੂਨਾਂ ਲਈ ਅਕਾਲ ਪੁਰਖ ਦੀ ਗੁੱਝੀ ਮਿਹਰ ਹੈ ਕਿਉਂਕਿ ਉਹ ਸਹਿਜ ਸੁਭਾਏ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਅਤੇ ਨਿਹੋਰਾ ਨਹੀਂ ਕਰਦੇ। ਅਭੋਲ ਅਤੇ ਅਣਜਾਣੇ ਹੀ ਇਲਾਹੀ ਹੁਕਮ ਦੇ ਭਾਣੇ ਵਿੱਚ ਜੀਵਨ ਬਤੀਤ ਕਰਦੇ ਹਨ ਇਸ ਲਈ ਉਹਨਾਂ ਦੀ ਸਹਿਜ ਸੁਭਾਏ ਹੀ ਉੱਪਰ ਵੱਲ ਆਤਮਿਕ ਤਰੱਕੀ ਹੁੰਦੀ। ਇਸ ਤਰ੍ਹਾਂ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ। ਉਹ ਮਨੁੱਖਾਂ ਜੂਨੀ ਵਾਂਗ ਸਿਆਣਪਾਂ ਅਤੇ ਚਤੁਰਾਈਆਂ ਘੋਟ ਕੇ ਇਲਾਹੀ ਹੁਕਮ ਵਿੱਚ ਵਿਘਨ ਪਾਉਣ ਤੋਂ ਅਸਮਰੱਥ ਹਨ ਇਸੇ ਲਈ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਵੀ ਬਰੀ ਹਨ। ਪਰ ਮਨੁੱਖ ਜੂਨੀ ਦੀ ਕਹਾਣੀ ਕੁਝ ਹੋਰ ਵੇ ਹੈ। ਮਨੁੱਖ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ। ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ। ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਕਰਤੇ ਦੇ ਹੁਕਮ ਨੂੰ ਪਹਿਚਾਣ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ। ਮਨੁੱਖ ਨੂੰ ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ ਹੈ। ਸਗਲ ਜੂਨ ਮੈਂ ਤੂੰ ਸਿਰ ਧਰਿਆ, 84 ਲੱਖ ਜੂਨ ਵਿੱਚ ਉੱਤਮ ਜੂਨ ਸੁਮਾਨਸ ਦੇਹੀ। ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ ਹਨ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿੱਤ ਰੱਖ ਚਰਨਾ। ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਵਿਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ ਹਨ। ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਹਨ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ ਅਵਤਾਰ ਪੀਰ ਪੈਗੰਬਰ ਸਾਧ ਸੰਤ ਭਗਤ ਦੁਨੀਆ 'ਤੇ ਭੇਜੇ ਗਏ ਜਿਨ੍ਹਾਂ ਨੇ ਆਤਮਿਕ ਸੇਧ ਦੇਣ ਲਈ ਉਪਦੇਸ਼ ਦਿੱਤੇ। ਸੋ ਮਨੁੱਖ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ। ਜੁਗ ਜੁਗ ਸੰਤ ਪਲੇ ਪ੍ਰਭ ਤੇਰੇ, ਹਰ ਗੁਣ ਗਾਵੈ ਰਸਨ ਬਸੇਰੇ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਇਲਾਹੀ ਦਾਤਾਂ ਦਾ ਪੂਰਾ ਲਾਭ ਲੈ ਰਹੀਆਂ ਹਨ ਅਤੇ ਸਹਿਜ ਸੁਭਾਏ ਹੁਕਮ ਵਿੱਚ ਵਿਚਰਦਿਆਂ ਆਪਣਾ ਕਲਿਆਣ ਕਰ ਰਹੀਆਂ ਹਨ। ਇਸ ਤੋਂ ਉਲਟ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਾ ਹੋਇਆ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ। ਹੈਰਾਨੀ ਵਾਲੀ ਗੱਲ ਕਿ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਾ ਹੋਇਆ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ। ਅਫਸੋਸ ਵਾਲੀ ਗੱਲ ਤਾਂ ਇਹ ਕਿ ਇਤਨੀ ਤੀਖਣ ਬੁੱਧੀ, ਅਨੇਕਾਂ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਨੇਕਾਂ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਬੇਅੰਤ ਜਪ ਤਪ, ਕਰਮ ਕਾਂਡਾਂ, ਹੱਠ ਯੋਗ ਸਾਧਨਾ, ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ, ਆਪਣੇ ਕਰਤੇ, ਆਪਣੀ ਜੀਵਨ ਸੇਧ, ਆਪਣੇ ਜੀਵਨ ਨਿਸ਼ਾਨੇ ਅਤੇ ਆਪਣੀ ਕਲਿਆਣ ਦੀ ਬਾਬਤ ਸਹੀ ਗਿਆਨ ਨਹੀਂ ਹੋ ਸਕਿਆ ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ, ਮਲੀਨ ਅਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ। ਮਨੁੱਖ ਅਤੇ ਇਨਸਾਨ, ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਖਾਸ ਰਹਿਤਾਂ ਪ੍ਰਦਾਨ ਕੀਤੀਆਂ, ਆਪਣੇ ਸਰੂਪ ਵਿੱਚ ਬਣਾਇਆ, ਬੇਅੰਤ ਤੀਖਣ ਬੁੱਧੀ ਬਖਸ਼ੀ, ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ, ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ, ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਵਿਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ, ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਧਰਮ ਪ੍ਰਚਲਿਤ ਕੀਤੇ, ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸਾਧ, ਸੰਤ, ਭਗਤ ਦੁਨੀਆਂ 'ਤੇ ਭੇਜੇ, ਜਿਨ੍ਹਾਂ ਨੇ ਆਤਮਿਕ ਜੀਤ ਸੇਧ ਦੇਣ ਲਈ ਉਪਦੇਸ਼ ਦਿੱਤੇ, ਪਰ ਮਨੁੱਖ ਨੂੰ ਆਪਣੀ ਕਲਿਆਣ, ਆਪਣੇ ਜੀਵਨ ਨਿਸ਼ਾਨੇ, ਜੀਵਨ ਸੇਧ, ਆਪਣੇ ਕਰਤੇ ਅਤੇ ਆਪਣੀ ਆਪੇ ਦੀ ਬਾਬਤ ਸਹੀ ਗਿਆਨ ਹੀ ਨਹੀਂ ਹੋ ਸਕਿਆ। ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਅਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ, ਮਲੀਨ ਅਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ। ਇਨਸਾਨ ਦੀ ਇਸ ਤਰਸਯੋਗ ਅਤੇ ਦੁੱਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਵਿਚਾਰ ਕਰਨ ਦੀ ਲੋੜ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ ਅਤੇ ਨਾਲ ਹੀ ਹਉਮੈ ਦਾ ਪਰਮ ਭੁਲਾਵਾ ਵੀ ਪਾ ਦਿੱਤਾ ਹੈ ਜੋ ਅਤ ਪ੍ਰਬਲ। ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਹੀ ਅਸੀਂ ਆਪਣੇ ਆਪੇ ਨੂੰ ਬੁੱਝ ਨਹੀਂ ਸਕਦੇ। ਅਕਾਲ ਪੁਰਖ ਦੀ ਹੋਂਦ ਦਾ ਨਿਸ਼ਚਾ ਨਹੀਂ ਆਉਂਦਾ, ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕਦੇ, ਭਾਣੇ ਵਿੱਚ ਨਹੀਂ ਆ ਸਕਦੇ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਆਪਣੀ ਜੀਵਨ ਸੇਧ ਤੋਂ ਅਣਜਾਣ ਹਾਂ, ਸਹੀ ਆਤਮਿਕ ਜੀਵਨ ਨਹੀਂ ਮਾਣ ਸਕਦੇ, ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ, ਹਉਮੈ ਵੇੜੇ ਮਨ ਨਾਲ ਕਰਮ ਕਰਦੇ ਹਾਂ ਅਤੇ ਆਪਣੇ ਹਉਤਾਰੀ ਕਰਮਾਂ ਦਾ ਨਤੀਜਾ ਭੁਗਤਦੇ ਹਾਂ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੈ ਪਾਏ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਦਾ। ਹਉਮੈ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਈ ਕਿਸਮ ਦੇ ਪਾਰਟ ਅਦਾ ਕਰਦੇ ਹਨ। ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਅਦਾ ਅਤੇ ਬੋਲਚਾਲ ਮਾਲਕ ਦੀ ਕਿਸੇ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਰਟ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ, ਰਾਣੀ ਆਦਿ ਨਹੀਂ ਹਨ, ਬਲਕਿ ਖਿੰਨ ਭੰਗਰ ਸਟੇਜ 'ਤੇ ਆਪਣਾ ਨੀਅਤ ਪਾਠ ਅਦਾ ਕਰਨ ਹੀ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਹਰ ਇੱਕ ਨੂੰ ਇਹ ਨਿਸ਼ਚਾ ਹੁੰਦਾ, ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ, ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨ ਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਹੈ ਅਤੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਅਤੇ ਬੇਮੁੱਖ ਹੋ ਜਾਂਦੇ ਹਨ ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ, ਤਦ ਮਨ ਮਰਜ਼ੀ ਕਰਦੇ ਹਨ। ਇਸ ਤਰ੍ਹਾਂ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ, ਆਪਣੇ ਭਾਣੇ ਜੋ ਚੱਲੈ ਪਾਈ, ਵਿਛੜ ਚੋਟਾਂ ਖਾਵੇ। ਹਉਮੈ ਦਾ ਦੂਸਰਾ ਉਦਾਹਰਣ ਕਿ ਬਿਜਲੀ ਦਾ ਕਰੰਟ। ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੌਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਤਾਰ ਦੇ ਉਦਾਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੋਇਆ ਹੁੰਦਾ, ਜਿਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਤੇ ਮੁਰਦਾ ਹੋ ਜਾਂਦਾ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਬਲਬ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਿਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਾਖੰਡੀ ਹੈ ਅਤੇ ਉਸ ਦੀ ਹਉਮੈ ਦੀ ਅਡਰੀ ਹੋਂਦ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ। ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰ ਆਤਮੇ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ। ਇਹ ਭੁਲੇਖਾ ਪਿਆ ਹੋਇਆ ਹੈ ਜੀਵ ਨੂੰ ਕਿ ਉਹ ਆਪਣੇ ਆਪ ਹੀ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ, ਜਿਸ ਅਨੁਸਾਰ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ। ਪਹਿਲਾਂ ਦੱਸਿਆ ਜਾ ਚੁੱਕਿਆ ਕਿ ਜੀਵਨ ਰੌਂ ਦੀ ਗੁੱਜੀ ਸਹਿਜ ਚਾਲ ਹੈ। ਜੀਵਨ ਰੌਂ ਦੀ ਲਾਈਫ ਕਰੰਟ ਦੀ ਗੁੱਜੀ ਸਹਿਜ ਚਾਲ ਹੈ ਅਤੇ ਜੀਵਨ ਰੌਂ ਅਥਵਾ ਸ਼ਬਦ ਨਾਮ ਹਰ ਇੱਕ ਜ਼ਰਰੇ ਵਿੱਚ ਰਵ ਰਿਹਾ ਭਰਪੂਰ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੀ ਹੁੰਦਾ ਹੈ ਪਰ ਉਸਦੇ ਪ੍ਰਗਟਾਵੇ ਦੇ ਸਾਧਨ ਬਲਬ ਟਿਊਬ ਆਦਿ ਅਨੇਕਾਂ ਜੰਤਰ ਹੁੰਦੇ ਹਨ, ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਪੀਲੀ ਨੀਲੀ ਰੌਸ਼ਨੀ ਪ੍ਰਕਾਸ਼ਿਤ ਕਰਦਾ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੀ ਹੁੰਦਾ ਹੈ ਪਰ ਇਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਪ੍ਰਗਟ ਹੁੰਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਜੋਤ ਦੀ ਜੀਵਨ ਰੌਂ ਤਾਂ ਇੱਕੋ ਹੀ ਵਰਤਦੀ ਹੈ पर मन बुद्धि अंतिशकरण दी रंगत अनुसार इस जीवन रौ दा बाहर मुखी प्रगटावा होंदा। जीवन रौ तां इक्को ही वर्त दी, पर इस जीवन रौ दा बाहर मुखी प्रगटावा मन बुद्धि अंतिशकरण दी रंगत अनुसार होंदा। सो इस दा मतलब यह है कि जीवन रौ दे प्रकाश अते प्रगटावे दे दो पहलू हन। एक तां है अंतरमुखी सहज चाल जो निरोल निर्मल शब्द नाम ते हुकम है, ते दूसरी है बाहर मुखी प्रगटावा जिस उते हमें वेड़े मन हौ तारी बुद्धि अते अंतिशकरण दा अक्स या रंगत चढ़ी हुई हुंदी। इन्हां दोहां हालतां अंतरमुखी सहज चाल ते बाहर मुखी प्रगटावा, इन्हां दोनों हालतां विच जीवन रौं दी रवानगी नूं ही जीवन आख्या गया। जीव आपो अपना जीवन तां भोग रहे हन, पर अपने जीवन आधार अते जीवन रौं तो बेखबर हन। जीव जीवन तां भोग ही रहे हन, पर अपने जीवन आधार तो अपनी जीवन रौ तो बेखबर अनजान अवेसले बेपरवाह अते भुल विच हन। ए भुल ही अज्ञानता दा परम पुलावा, अपनी जीवन रौ तो भुल ही अज्ञानता दा परम पुलावा है जिस कारण जीव अपने अंतर्गत इलाही जीवन रौ जीवन प्रकाश जीवन सोमा जीवन पद जीवन रूप अपने अंतर्गत शब्द नाम पिरम रस चुप प्रीत आत्म चाओ आत्म सुख सहज चाल अकल कला आदि अनेका आत्मिक बख्शिशां तो वांझे जा रहे हैं। इस भुल दी अज्ञानता दे कारण, इस अज्ञानता दे परम पुलावे विच जीव दूजे पाए ईरखा द्वैत काम क्रोध लोभ मोह हंकार आदि विच गलतान हो के दिन रात दुख कलेश सहेड़दा ते भोगदा है अते नरकी जीवन बतीत करदा। पलच पलच सगली मुई झूठा तंदै मोह। सो समझण वाला जरूरी नुक्ता, जीव दी अपनी जीवन रौ नूं बुझण या अनुभव करन या भुल के अनजान रहन विच छुपया होया। जरूरी नुक्ता, जीव दी अपनी जीवन रौ अपनी लाइफ करंट नूं बुझण या अनुभव करन या भुल के अनजान रहन विच छुपया होया। 84 लाख जूना तां अपनी जीवन रौ नूं बुझ नहीं सकदियां क्योंकि उन्हां दी बुद्धि सीमित है, पर इंसान नूं तां अकाल पुरख ने अत्यंत तीखण बुद्धि प्रदान कीती और मनुख ने इस बुद्धि दी अमोलक दात नूं अंतर आत्मे जीवन रौ अथवा शब्द दी खोज करन दी बजाए हौमे दे परायण हो के चित्र विचित्र चमत्कारियां दी खोज विच वरत्या। मनुख जून उत्ते अकाल पुरख ने बेअंत बख्शिशां कीतियां, खास रियायतां प्रदान कीतियां, मनुख नूं बेअंत तीखण बुद्धि बख्शी है ताकि वह अपने आपे नूं पहचान सके, अपने करते नूं पहचान सके, करते दे हुकम नूं पहचान सके, अपने करते अकाल पुरख विच मुड़ समा सके। पर मनुख ने इस बुद्धि दी अमोलक दात नूं अंतर आत्मे जीवन रौ अथवा शब्द दी खोज करन दी बजाए हौमे दे परायण हो के माया दे चित्र विचित्र चमत्कारियां दी खोज विच वरत्या है। इस तरह इंसान ने तीखण बुद्धि दी इलाही दात दी बाहर मुखी वरतों कीती है जिस कारण इंसान दा जीवन पशुआं तो भी गिर चुकया। गुरबाणी विच इंसान दी अधोगति नूं इउं बयान कीता गया, मन मुख पूले बिख लगे अहला जन्म गवाया हर का नाम सदा सुख सागर साचा शब्द ना पाया। ना हर पजयो ना गुरजन सेव्यो नह उपज्यो कछ ज्ञाना घट ही माहे निरंजन तेरै तै खोजत उद्याना। बहुत जन्म परमत तै हार्यो अस्थिर मत नहीं पाई मानस देहे पाए पद हर पज नानक बात बताई। 84 लाख प्रमते प्रमते दुर्लभ जन्म अब पायो रे मुड़े तू होछे रस लपटायो। अमृत संग बस्त है तेरा बिखे आसे उर जाए। दुलभ जन्म चिरंकाल पायो जातो कोडी बदलहा। काथुरी को गाहक आयो लाद्यो कालर बिरख जिवहा। आयो लाभ लाभन कहताई मोहन ठागौरी सो उलझ पहा। काच बादर है लाल खोई है फिरे अवसर कदलहा। काच बादर है लाल खोई है। ऐसे परम पुलावे वाले अज्ञानता वाले दूजे पाओ वाले बेमुखी बाहर मुखी हां तारी मायकी जीवन नू गुरबाणी विच इउं दर्शाया गया। पाई रे भगत हीन काहे जगाया। पूरे गुर की सेव ना कीनी बिरथा जन्म गवाया। रैन गवाई सोए कै दिवस गवाया खाए। हीरे जैसा जन्म है कौड़ी बदले जाए। मानस जन्म पुन कर पाया बिन नावें त्रिग त्रिग बिरथा जाई। नाम बिना रस कस दुख पावे मुख फीका थुक थूक मुख पाई। बिन नावें जग कमला फिरे गुरमुखी नदरी आया। तंदा करत्या तंदा करत्या नहफल जन्म गवाया। सुखदाता मन न वसाया बिन नावें जग कमला फिरे। ऐसे मायकी जीवन नू गुरबाणी विच जीवन ही नहीं मन्या गया। मर न जाही जिना बिसरत राम नाम बिहून जीवन कौन काम। बिन नावें क्या जीवना फिट त्रिग चतराई। मेरे प्रीत मां हां जीवा नाम ते आए। बिन नावें जीवन ना थिया मेरे सतगुर नाम दृढ़ाए। दूजे पासे गुरबाणी विच मानस जूनी नू इउं वड्याई दित्ती गई है। पई परापत मानुख दे हुरिया गोबिंद मिलन की एह तेरी बरिया। लख चौरासी परमत्या दुलभ जन्म पायोए। नानक नाम समाल तू सो दिन नेड़ा आयोए। गुर सेवा ते भगत कमाई तब एह मानस देही पाई। कबीर मानस जन्म दुलंभ है होए न बारह बार। ज्यों बन फल पाके पोए गिरे बहर न लागे डार। यह मानस जन्म अमोल है मिलने की वेला। ए उपरली सारी विचार त्रै गुणा दे मायकी मंडल विच हों तारी जीवन दी ही व्याख्या। इस तो उत्ते आत्मिक मंडल विच इंसान दे आत्मिक जीवन दी पिरम खेल निराली ते होर वे है। आत्मिक मंडल विच इंसान दे आत्मिक जीवन दी पिरम खेल निराली ते होर वे है। गुरबाणी विच आत्मिक जीवन नू इउं दर्शाया गया है। सो जीव्या जिस मन वस्या सोए नानक अवर न जीवे कोए। गुण गावा नित नित सद हर के मन जीवे नाम सुन तेरा। नानक जित वेला विसरे मेरा स्वामी तित वेला मर जाए जियो मेरा। जीवना हर जीवना जीवन हर जप साध संग। जीवना सफल जीवन सुन हर जप जप सद जीवन। मनुखी जीवन दे इना दोना पखा दा निर्णा इउं कीता जा सकदा। एक पासे है गुरमुख जीवन ते ओदे मुकाबले ते मनमुख जीवन दा ब्योरा। गुरमुख जीवन आत्मिक मंडल है मनमुख जीवन मायकी मंडल। गुरमुख जीवन विच तू तेरी दी भावना है पर मनमुख जीवन विच मैं मेरी दा बोलबाला। गुरमुख जीवन आत्म परायण है दिच अनुभव प्रकाश है पर मनमुख जीवन माया परायण है ते परम पुलावा। गुरमुख जीवन हुक्म रजाई चलना है पर मनमुख जीवन अपने पाने विच चलना। गुरमुख जीवन विच प्रीत डोरी दी खिच है मैत्री भाव है प्यार है शांति पर मनमुख जीवन विच माया दी खिच वैर विरोध है नफरत है अशांति। मनमुख जीवन विच आवागवन है जमा दे वस है तृष्णा दी अग है आसा मनसा है शिकायत है रोस है ते पाप है। पर गुरमुख जीवन विच शांति, बहुर ना मरना है। ये जमा तो आजाद है, त्रिपत अघाए है, निर इच्छत है, शुकर है, पला ही है। मनमुख जीवन पाप, स्वार्थी लेके पला मनाई है, कर्म बद है, बिरथा है, दूजा पाओ है, पर गुरमुख जीवन पुन है, परोपकारी है, दे के पला मनाई है, कर्मा तो रहत है, सफल है, ते इको एक है। गुरबाणी विचार नंबर 101, जीवन रूप सिमरन प्रातेरा दा पाग पहला। वाहिगुरु जी का खालसा, वाहिगुरु जी की फतेह।